ਨਹੀਂ ਤੇ ਸੁਖ ਨੀਂਦ ਵਿਆਏ ਰੋਏ ਜਾਂ ਬੁੱਝਣ ਬੁੱਝਿਆ ਪੂਰੀ ਪਰੀ ਬਲਾਏ ਬਲਾਜ ਤਾਂ ਗੱਲ ਪੈਂਦੀ ਜੇ ਕੋਈ ਬੁੱਝ ਲੈਣ ਤੇ ਬੁੱਝਿਆ ਤਾਂ ਕੱਖ ਵੀ ਨੀ ਹਾਂ ਲੋਕਾਂ ਨੂੰ ਬੇਵਕੂਫ ਜ਼ਰੂਰ ਬਣਾਇਆ ਲੋਕਾਂ ਨੂੰ ਬੁੱਧੂ ਜ਼ਰੂਰ ਬਣਾਇਆ ਜੰਤਰ ਮੰਤਰ ਲਿਖ ਕੇ ਜ਼ਰੂਰ ਦਿੰਦੇ ਰਹੇ ਨੇ ਆ ਕੱਲ ਕਿਹਾ ਸੀ ਜੰਤਰ ਮੈਂ ਨਾ ਮੰਤਰ ਮੈਂ ਨਾ ਤੰਤਰ ਮੈਂ ਉਹ ਕੰਮ ਕੀਤਾ ਜਿਹੜਾ ਗੁਰਮਤ ਦੇ ਖਿਲਾਫ ਹੈ ਔਰ ਹੁਣ ਵੀ ਉਹੀ ਕਰ ਰਹੇ ਨੇ ਦੇਖੋ ਕਥਾ ਚਿੰਬੜੇ ਨੇ ਗੁਰਬਾਣੀ ਨੂੰ ਕੰਮ ਹੈ ਸਾਰਾ ਗੁਰਬਾਣੀ ਦੇ ਖਿਲਾਫ ਕੰਮ ਸਾਰਾ ਗੁਰਬਾਣੀ ਦੇ ਖਿਲਾਫ ਕਿਆ ਤਾਂ ਸਮਝਦੇ ਨੇ ਵੀ ਲੋਕ ਕਿਹੜਾ ਪੜ੍ਹਦੇ ਨੇ ਜੋ ਮਰਜ਼ੀ ਕਰੀ ਜਾਓ ਪਰ ਕਿਤੇ ਨਾ ਕਿਤੇ ਚੋਰ ਸਨ ਤੇ ਫੜਿਆ ਜਾਂਦਾ ਜਿਹੜਾ ਜ਼ਿਆਦਾ ਹੋ ਜਾਣੇ ਚੋਰ ਬੇਫਿਕਰ ਉਹ ਐਨ ਸਨ ਦੇ ਉੱਤੇ ਫੜਿਆ ਜਾਂਦਾ ਬੇਫਿਕਰ ਹੋ ਜਾਂਦੇ ਨਾ ਇਹ ਸਨ ਤੇ ਫੜੇ ਗਏ ਸਾਰੇ ਹੁਣ ਜਿਵੇਂ ਕਬੀਰ ਨੇ ਫੜ ਲਏ ਸੀ ਨਾ ਗੁਰਬਾਣੀ ਦੇ ਸਾਰਿਆਂ ਨੂੰ ਸਨ ਤੇ ਹੀ ਫੜਦੀ ਹੈ ਨਾ ਗੱਲ ਤਾਂ ਇਹਦੀ ਸਮਝ ਨਹੀਂ ਸੀ
ਬਣ ਕੋ ਭਇਓ ਨਾ ਗ੍ਰਹਿ ਕੋ ਭਇਓ
ਬਸ ਨਾ ਜੰਗਲ ਦਾ ਰਿਹਾ ਨਾ ਘਰ ਦਾ ਰਿਹਾ ਜੇ ਜੋਗੀ ਗਿਆ ਬਾਹਰ ਕੰਨ ਫੜਾ ਲਏ ਤਤ ਜਿਹੜਾ ਤਤ ਵਸਤੂ ਦੀ ਪ੍ਰਾਪਤੀ ਨਹੀਂ ਹੋਈ ਕਹਿੰਦੇ ਨਾ ਜੰਗਲ ਜੋਗਾ ਰਿਹਾ ਨਾ ਘਰ ਧੋਬੀ ਦਾ ਕੁੱਤਾ ਨਾ ਕਰਦਾ ਨਾ ਕੱਢਦਾ ਇਹ ਸਾਧਾ ਦੀ ਇਹ ਹਾਲਤ ਹੈ ਧੋਬੀ ਦੇ ਕੁੱਤੇ ਨੇ ਨਾ ਕਰਦੇ ਰਹੇ ਨਾ ਕੱਢਦੇ ਕਰਤਾ ਸੀ ਸੱਚਖੰਡ ਕਾਟ ਆਹ ਸੰਸਾਰ ਹੈ ਨਾ ਸੰਸਾਰ ਦੇ ਰਹੇ ਨਾ ਸੰਸਾਰੀ ਰਹੇ ਨਾ ਸੰਤ ਰਹੇ ਕੁਛ ਵੀ ਨਾ ਰਹੇ ਉਹ ਸੰਸਾਰੀ ਉਹ ਰਹਿ ਜਾਂਦੇ ਜੇ ਸੰਤ ਨਹੀਂ ਸੀ ਬਣਨਾ ਫਿਰ ਕੀ ਬਣ ਗਏ ਫਿਰ ਬਣ ਗਏ ਅਪਰਾਧੀ ਹਮ ਐਸੇ ਅਪਰਾਧੀ ਜੇ ਪ੍ਰਭ ਜਿਉ ਪਿੰਡ ਤੇ ਦੀਨੇ ਤਿਸਕੀ ਭਾਉ ਭਗਤ ਨਹੀਂ
ਸਾਧੀ
ਸਾਧੀ ਜਾਂ ਭਾਉ ਭਗਤ ਨਹੀਂ ਸਾਧੀ ਤੁਸੀਂ ਫਿਰ ਸੰਤ ਕਾਸ ਨੂੰ ਬਣੇ ਸੀ ਜੇ ਭਾਉ ਭਗਤ ਨਹੀਂ ਸੀ ਸਮਝਣੀ ਸਮਝਣੀ ਜਾਣਨੀ ਸਾਧਣੀ ਫਿਰ ਕੀ ਸੰਤ ਲੈ ਕੇ ਤੁਸੀਂ ਬਣ ਕੇ ਲੈਣਾ ਕੀ ਸੀ ਕ੍ਰਿਸ਼ਨੀ ਬਣੇ ਰਹਿੰਦੇ ਚੰਗੀ ਗੱਲ ਸੀ ਲੋਕਨ ਕੋ ਉਪਦੇਸ਼ ਤੇ ਮੁਖ ਮੇ ਪੜਹਾ ਰੇਤ ਅਪਰਨ ਕੋ ਉਪਦੇਸ਼ ਤੇ ਮੁਖ ਮੇ ਪੜਹਾ ਰੇਤ ਦੂਜਿਆਂ ਨੂੰ ਉੱਚੀ ਉੱਚੀ ਚਾਹੇ ਮੂੰਹ ਚ ਰੇਤਾ ਪੈ ਜਾਵੇ ਏਡਾ ਮੂੰਹ ਹਟਦੇ ਹੋ ਸਮਝਾਉਣ ਵਾਸਤੇ ਰਾਤ ਬਰਾਨੀ ਰੱਖਦੇ ਕਾਇਆ ਖਾਇਆ ਕਰਕਾ ਖੇਤ ਉਹ ਲੋਕ ਤਾਂ ਸੁਧਰ ਗਏ ਥੋੜੇ ਬਹੁਤੇ ਤੁਹਾਨੂੰ ਸੁਣ ਕੇ ਪਰ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਜੇ ਅੰਦਰ ਝਾਕੋਗੇ ਹੈ ਕੱਖ ਨਹੀਂ ਤੁਹਾਨੂੰ ਵੀ ਪਤਾ ਪਤਾ ਇਹਨਾਂ ਨੂੰ ਵੀ ਹੈ ਸਾਰਿਆਂ ਨੂੰ ਸਾਡੇ ਪੱਲੇ ਕੱਖ ਨਹੀਂ ਇਹ ਨਹੀਂ ਵੀ ਪਤਾ ਨਹੀਂ ਹੈ ਪਤਾ ਹੈ ਪਰ ਇਹ ਕਿਹਨੂੰ ਲੋਕਾਂ ਖਾਤਰ ਲਗਾ ਲਓਗੇ ਗਾਹਾਂ ਵਾਲਾ ਦਾ ਘੱਟ ਘੱਟ ਕੇ ਅੰਦਰ ਕੀ ਜਾਣਦਾ ਉਹ ਤਾਂ ਜਾਣਦਾ ਹੀ ਹੈ ਹਿਸਾਬ ਦਾ ਗਾਹਾਂ ਵਾਲਾ ਜਾ ਕੇ ਇੱਥੇ ਕੀ ਹੈ
ਕਹਾਂ ਲੱਗੇ ਕਬ ਕਥਾ ਵਿਚਾਰਾ
ਕਹਾਂ ਲੱਗੇ ਕਿੱਥੇ ਲੱਗੇ ਕਥਾ ਨੂੰ ਵਿਚਾਰੀਏ ਕਹਿੰਦੇ ਕਿੱਥੇ ਤੇ ਕਥਾ ਵਿਚਾਰੀਏ ਇੱਥੇ ਤਾਂ ਆਵਾ ਹੀ ਉੱਤਿਆ ਪਿਆ ਇੱਕ ਦੀ ਕੀ ਗੱਲ ਕਰੀਏ
ਕਹਾਂ ਲੱਗੇ ਕਬ ਕਥਾ ਵਿਚਾਰਾ ਰਸਨਾ ਏਕ ਨ ਪਈਏ ਤਪਾਰਾ
ਮੇਰੀ ਤਾਂ ਇੱਕ ਜਵਾਨ ਹੈ ਕੀ ਪਾਰ ਪਾਊ ਸਾਰੀ ਤੇਰੇ ਇੰਨੇ ਗੁਣ ਨੇ
ਜਿਹਾ ਕੋਟ
ਕਿਹੜੀ ਕਿਹੜੀ ਗੱਲ ਨੂੰ ਮੈਂ ਬਿਆਨ ਕਰਾਂ ਸੰਸਾਰ ਦੀ ਨੂੰ
ਜਿਹਾ ਕੋਟ ਕੋਟ ਕੋ ਉਤਰ ਹੈ
ਜੇ ਕੋਈ ਕਰੋੜਾਂ ਜੀਭਾਂ ਵੀ ਕਿਸੇ ਦੇ ਹੋਣ
ਗੁਣ ਸਮੁੰਦਰ ਤਵਾ ਪਾਰ ਨ ਪਰ
ਤੇਰਾ ਸਮੁੰਦਰ ਜਿੱਡੇ ਗੁਣ ਨੇ ਕਿਹੜਾ ਸਾਰੇ ਅਸੀਂ ਕਥਨ ਕਰ ਦਾਂਗੇ ਤੇਰੇ ਸਾਰੇ ਗੁਣ ਕਥਨ ਕਰਨੇ ਤਾਂ ਮੁਸ਼ਕਲ ਨੇ ਕਰੇ ਨਹੀਂ ਜਾ ਸਕਦੇ ਐਵੇਂ ਦੋ ਚਾਰ ਗੁਣ ਜਿੰਨੇ ਸਾਡੀ ਬੁੱਧੀ ਉਹਨੇ ਕਿ ਦੱਸਤੇ
ਪ੍ਰਥਮ ਕਾਲ ਸਭ ਜਗ ਕੋ ਤਾਤਾ
ਪ੍ਰਥਮ ਕਾਲ ਸਭ ਜਗ ਕੋ ਤਾਤਾ ਜਿਹੜਾ ਮਾਰਨ ਵਾਲਾ ਉਹ ਹੀ ਪੈਦਾ ਕਰਨ ਵਾਲਾ ਹੈ ਇੱਕੋ ਹੀ ਹੈ ਨਾ ਜਿਹੜਾ ਕਾਲ ਹੈ ਨਾ ਮਾਰਨ ਵਾਲਾ ਉਹੀ ਪੈਦਾ ਕਰਨ ਵਾਲਾ ਉਹੀ ਪਾਲਣ ਕਰਨ ਵਾਲਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਇੱਕੋ ਹੀ ਹੈ ਪ੍ਰਥਮ ਕਾਲ ਸਭ ਜਗ ਕੋ ਤਾਤਾ ਸਭ ਜਗ ਦਾ ਪਿਓ ਕੌਣ ਨੇ ਕਾਲ ਕਾਲ ਸਾਰੇ ਸੰਸਾਰ ਦਾ ਜੀਵਾਂ ਦਾ ਪਿਓ ਹੈ
ਤਾਤੇ ਭਇਓ ਤੇਜ ਵਿਖਿਆਤਾ
ਆ ਜਿਹੜਾ ਚਾਨਣ ਹੋਇਆ ਹੈ ਸਭ ਦੇ ਅੰਦਰ ਵਿਖਿਆਤਾ ਤੇਜ ਹੈ ਸੂਰਜ ਦਾ ਤੇਜ ਹੈ ਜਿਹੜਾ ਬਾਹਰ, ਇਹ ਕਿਹਨੇ ਦਿੱਤਾ? ਇਹ ਵੀ ਉਹਦਾ ਚੰਦ ਦਾ ਤੇਜ ਵੀ ਉਹਨੇ ਬਣਾਇਆ ਹੋਇਆ, ਸਾਰਾ ਤੇਜ ਉਸੇ ਨੇ ਬਣਾਇਆ। ਅੰਦਰਲਾ ਚੰਨ ਨਾਲ ਬਾਹਰਲਾ ਚੰਨ, ਇਹ ਉਹਦੇ ਹੁਕਮ ਨਾਲੇ ਹੋਇਆ ਹੋਇਆ, ਹੁਕਮ ਤੋਂ ਬਹੁਤ ਵਿਖਿਆਤਾ ਤੇਜ ਹੋਇਆ। ਅੰਦਰਲਾ ਚੰਨ ਬਾਹਰਲਾ ਦੋਏ ਹੋਏ ਹੋਏ ਨੇ।
ਸੋਈ ਭਵਾਨੀ ਨਾਮ ਕਹਾਈ,
ਉਹੀ ਭਵਾਨੀ ਨਾਮ ਕਹਾਈ ਹੈ ਜਿਹੜਾ ਤਾਤਾ ਹੈ, ਜਿਹੜਾ ਪਿਓ ਹੈ। ਉਹ ਰਹਿ ਕੀ ਗਿਆ ਇੱਥੇ, ਉਹੀ ਭਵਾਨੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ
ਮਾਤਾ,
ਤੂੰ ਮੇਰਾ ਬੰਧਵ, ਤੂੰ ਮੇਰਾ ਭਰਾ। ਪਿਤਾ ਵੀ ਉਹੀ ਹੈ, ਭਵਾਨੀ ਵੀ ਉਹੀ, ਮਾਂ ਵੀ ਉਹੀ ਹੈ। ਸੋਈ ਭਵਾਨੀ ਨਾਮ ਕਹਾਈ,
ਜਿਨ ਸਗਰੀ ਇਹ ਸ੍ਰਿਸ਼ਟੀ ਉਪਾਈ,
ਜਿਹਨਾਂ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਉਹ ਭਵਾਨੀ ਹੈ। ਭਵਾਨੀ ਦੀ ਡੈਫੀਨੇਸ਼ਨ ਵੀ ਆ ਗਈ।
ਪ੍ਰਥਮੇ ਓਂਕਾਰ ਤਿਨ ਕਹਾ,
ਓਂਕਾਰ ਤਾਂ ਹੁਣ ਆਦੀ ਬਾਣੀ ਚ, ਪ੍ਰਥਮੇ ਓਂਕਾਰ ਤਿਨ ਕਹਾ,
ਸੋ ਤੁਨ ਪੂਰ ਜਗਤ ਮੋ ਰਹਾ।
ਓਂਕਾਰ ਬ੍ਰਹਮਾ ਉਤਪਤ, ਦੇਖੋ ਓਂਕਾਰ ਬ੍ਰਹਮਾ ਉਤਪਤ, ਓਂਕਾਰ ਨੇ ਬ੍ਰਹਮਾ ਪੈਦਾ ਕੀਤਾ। ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮੈ, ਓਂਕਾਰ ਗੁਰਮੁਖ ਉਦਰੇ। ਓਂਕਾਰ ਨੇ ਪੈਦਾ ਕੀਤਾ ਸਭ ਕੁਛ, ਇੱਥੇ ਵੀ ਇਹੀ ਗੱਲ ਹੈ, ਇੱਥੇ ਵੀ ਇਹੀ ਗੱਲ ਹੈ। ਪ੍ਰਥਮ ਓਂਕਾਰ
ਤਿਨ ਕਹਾ,
ਤਿਨ ਕਹਾ ਓਂਕਾਰ ਇੱਕ ਧੁਨ ਹੈ,
ਸੋ ਤੁਨ ਪੂਰ ਜੁਗਤ ਮੋ ਰਹਾ।
ਓਂਕਾਰ ਉਹਨੇ ਜਦ ਕਿਹਾ, ਉਹੀ ਧੁਨ ਸੰਸਾਰ ਚ ਪੂਰ ਰਹੀ ਹੈ। ਓਂਕਾਰ ਇੱਕ ਧੁਨੀ ਦਾ ਨਾਂ ਹੈ, ਆਵਾਜ਼ ਦਾ ਨਾਂ ਹੈ। ਉਹ ਜਿਹੜੀ ਧੁਨੀ ਹੈ ਉਹੀ ਤਾਂ ਉਹਦਾ ਆਕਾਰ ਹੈ। ਓਂ ਕੀ ਹੈ? ਓਂ ਗੁਰਮੁਖੀ, ਓਂ ਗੁਰਮੁਖ ਹੈ। ਗੁਰਮੁਖ, ਗੁਰਮੁਖ ਹੁੰਦਾ ਜੋਤ ਸਰੂਪ। ਗੁਰਮੁਖ ਆਪ ਨੀ ਬੋਲਦਾ, ਬੁਲਾਇਆ ਬੋਲਦਾ। ਜਿਹੜਾ ਆਪ ਨੀ ਬੋਲਦਾ ਉਹ ਜੋਤ ਹੁੰਦਾ, ਬੁਲਾਇਆ ਬੋਲਦਾ ਨਾ। ਢੋਲ ਨੀ ਬੋਲਦਾ, ਡੱਗਾ ਮਾਰੇ ਤੇ ਬੋਲਦਾ। ਢੋਲ ਤਾਂ ਬੋਲਦਾ ਨੀ, ਪਰ ਡੱਗਾ ਮਾਰੋ ਫਿਰ ਬੋਲਦਾ। ਗੁਰਮੁਖ ਦਾ ਢੋਲ ਹੈ, ਵਜਾਇਆ ਵਜਦਾ। ਦੁਨੀ ਵਜਾਈ
ਵੱਜਦੀ,
ਤੂੰ ਵੀ ਵੱਜੇ ਨਾਲ, ਤੂੰ ਵੀ ਵਜਾਇਆ ਹੀ ਵੱਜਦਾ। ਪਰ ਸੋਈ ਜੀ ਉਹਨੂੰ ਵੱਜਦਾ, ਗੁਰਮੁਖ ਨਹੀਂ ਵੱਜਦਾ ਹੈ। ਜਿਸ ਅੱਲਾ ਕਰਦਾ ਸਾਰ, ਉਹ ਨਹੀਂ ਵੱਜਦਾ। ਇਸ ਕਰਕੇ ਗੁਰਮੁਖ ਨਹੀਂ ਵੱਜਦਾ ਹੈ, ਗੁਰਮੁਖ ਬੁਲਾਇਆ ਬੋਲਦਾ। ਜਿਹੜਾ ਬੁਲਾਇਆ ਬੋਲਦਾ ਉਹ ਜੋਤ ਹੈ, ਜੋਤ ਰਹਿ ਜਾਂਦੀ ਹੈ, ਫਿਰ ਉਹ ਸ਼ਬਦ ਨਹੀਂ ਰਹਿੰਦਾ, ਉਹਦੀ ਆਪਣੀ ਕੋਈ ਦੇਹ ਨਹੀਂ ਹੁੰਦੀ। ਓਮ ਗੁਰਮੁਖ ਕੀ ਉਹ ਸਾਰਾ ਆਪੇ ਸ਼ਬਦ
ਸਵਰਣ ਹਰ,
ਸਵਰਣ ਹਰ ਜੇ ਸ਼ਬਦ ਹੈ ਉਹਦੀ ਦੇਹ ਹੈ, ਫਿਰ ਸਵਰਣ ਹਰ ਸ਼ਬਦ ਹੈ। ਦੇਹ ਧਾਰ ਕੇ ਸਵਾਰ ਸਕਦਾ ਕੁਛ, ਜੋਤ ਜਿੰਨਾ ਚਿਰ ਦੇਹ ਨਹੀਂ ਧਾਰਦੀ ਸਵਾਰ ਨਹੀਂ ਸਕਦੀ, ਕੁਛ ਨਾ ਵਿਗਾੜ ਸਕਦੀ ਹੈ ਨਾ ਸਵਾਰ ਸਕਦੀ ਹੈ। ਦੇਹ ਦੇ ਬਿਨਾਂ ਆਦਮੀ ਕੀ ਕਰੂਗਾ? ਆਤਮਾ ਦੇਹ ਦੇ ਬਿਨਾਂ ਕੁਛ ਨਹੀਂ ਕਰਦੀ, ਦੇਹ ਆਤਮੀ ਤੇ ਆਤਮਾ ਦੇ ਬਿਨਾਂ ਨਹੀਂ ਕੁਛ ਕਰ ਸਕਦੀ। ਜੋਤ ਦੀ ਦੇਹ ਕੀ ਹੈ? ਜੋਤ ਦੀ ਦੇਹ ਹੈ ਸ਼ਬਦ।
ਪ੍ਰਥਮੇ ਓਂਕਾਰ ਤਿਨ ਕਹਾ, ਸੋ ਤੁਨ ਪੂਰ ਜਗਤ ਮੋ ਰਹਾ।
ਓਂਕਾਰ ਨੂੰ ਸ਼ਬਦ ਉਚਾਰਨ ਕੀਤਾ, ਓਂਕਾਰ ਸ਼ਬਦ ਨਿਕਲਿਆ।
ਤਾਤੇ
ਸੱਚਖੰਡ ਚੋਂ ਹੁਕਮ ਰੂਪੀ ਓਂਕਾਰ ਸ਼ਬਦ ਨਿਕਲਿਆ। ਓਂਕਾਰ ਇਹ ਹੁਕਮ ਹੈ, ਇਹੀ ਧੁਨ ਪੂਰੀ, ਇਹੀ ਧੁਨ ਵੱਜਦੀ ਹੈ ਸਾਰੇ, ਇਹ ਧੁਨ ਪੂਰ ਜਗਤ ਮੋ ਰਹਾ।
ਤਾਤੇ ਜਗਤ ਭਇਓ ਵਿਸਥਾਰਾ,
ਇਹਦੇ ਨਾਲ ਜਗਤ ਦਾ ਵਿਸਥਾਰ ਹੋਇਆ। ਓਂਕਾਰ ਨਾਲ ਓਂਕਾਰ ਸਭ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਨੇ ਸਾਰਾ ਕੁਛ ਪੈਦਾ ਕੀਤਾ। ਉੱਥੇ ਵੀ ਓਂਕਾਰ ਬ੍ਰਹਮਾ ਉਤਪਤ ਹੈ, ਇੱਥੇ ਵੀ ਉਹੀ ਗੱਲ ਹੈ। ਕੌਣ ਕਹਿ ਦੂ ਗੁਰਮਤ ਦੇ ਖਿਲਾਫ ਹੈ ਗੱਲ? ਗੁਰਮਤ ਨਹੀਂ ਹੈ, ਸਾਰੀ ਗੁਰਮਤ ਹੈ, ਭਾਸ਼ਾ ਦਾ ਫਰਕ ਹੈ, ਔਰ ਸੌਖੀ ਭਾਸ਼ਾ ਦੇ ਵਿੱਚ ਹੈ।
ਪੁਰਖ ਪ੍ਰਕਿਰਤ ਜਬ ਤੂੰ ਵਿਚਾਰਾ,
ਪੁਰਖ ਪ੍ਰਕਿਰਤ, ਪੁਰਖ ਕੌਣ? ਆਤਮਾ ਪੁਰਖ ਹੈ, ਪ੍ਰਕਿਰਤੀ ਕੀ ਹੈ? ਪ੍ਰਕਿਰਤੀ ਆ ਜੋ ਮਾਇਆ ਦਾ ਵਿੱਚ ਤਬਦੀਲੀ ਹੈ, ਮਾਇਆ ਜਿਹੜੀ ਤਬਦੀਲੀ ਹੋ ਰਹੀ ਹੈ ਨਾ, ਚੇਂਜ ਆਫ ਸਟੇਟ ਹੈ ਪ੍ਰਕਿਰਤੀ ਹੈ, ਇਹ ਵੀ ਹੁਕਮ ਨਾਲ ਹੋ ਰਹੀ ਹੈ।
ਤੂੰ ਵਿਚਾਰਾ,
ਦੋਹਾਂ ਦੀ ਜੇ ਵਿਚਾਰ ਕੀਤੀ, ਦੋਹਾਂ ਦੇ ਵਿਚਾਰ ਨਾਲ ਇਹ ਸ੍ਰਿਸ਼ਟੀ ਪੈਦਾ ਹੋਈ ਹੈ। ਬਿਨਾਂ ਸ੍ਰਿਸ਼ਟੀ ਮਾਇਆ ਜੋੜੇ ਤੇ, ਮਾਇਆ ਨਾਲ ਆਤਮਾ ਜੋੜੇ ਤੇ ਪ੍ਰਸਾਰ ਨਹੀਂ ਹੋ ਸਕਦਾ। ਦੋਹਾਂ ਦੀ ਸੰਧੀ ਕਰੇ ਤੇ ਬਿਨਾਂ, ਮਾਇਆ ਦੀ ਆਤਮਾ ਜੜ ਔਰ ਚੇਤਨ ਦੀ ਮਿਲਾਵਟ ਬਿਨਾਂ ਨਹੀਂ ਸੀ ਗਾਹਾਂ ਚ ਪਸਾਰਾ ਹੁੰਦਾ
ਜਗਤ।
ਜਿੰਨਾ ਚਿਰ ਆਤਮਾ ਨੇ ਵਿੱਚ ਪੈਂਦੀ, ਦਰਖਤ ਦਰਖਤ ਨਹੀਂ ਬਣਦਾ। ਜੇ ਦਰਖਤ ਜੰਮੂ ਪੱਤੇ ਵੀ ਹੋਣਗੇ, ਫੁੱਲ ਵੀ ਹੋਣਗੇ, ਫਲ ਵੀ ਹੋਣਗੇ, ਲੱਕੜੀ ਵੀ ਹੋਊਗੀ, ਕੰਡੇ ਵੀ ਹੋਣਗੇ, ਪਸਾਰਾ ਹੋ ਗਿਆ ਨਾ। ਜੇ ਇੰਨਾ ਚਿਰ ਮਾਇਆ ਨਾਲ ਆਤਮਾ ਰਲਦੀ ਹੋਣੀ, ਪਸਾਰਾ ਹੋ ਕਿਵੇਂ ਜਾਵੇ? ਭਾਤਮਾ ਹੁੰਦੇ ਜਿੰਨੀਆਂ ਜੂਨੀਆਂ ਨੇ, ਪਛਤਾਹੀ ਹੈ ਪਸਾਰਾ। ਆਤਮਾ ਰਲਦੀ ਹੈ ਨਾਲ ਮਾਇਆ ਰਲਦੀ ਹੈ, ਤਾਂ ਹੀ ਪਸਾਰਾ। ਹੋਰ ਪਸਾਰਾ ਕਿਵੇਂ ਹੋ ਜਾਂਦਾ? ਹਾਂਜੀ,
ਜਗਤ ਭਇਓ ਤਾਂ ਤੇ ਸਭ ਜਣੀਅਤ,
ਸਾਰੇ ਜਾਣਦੇ ਨੇ ਪ੍ਰਕਿਰਤੀ ਨਾਲ ਔਰ ਜੀਵ ਨਾਲ ਸੰਸਾਰ ਪੈਦਾ ਹੋਇਆ। ਇਹ ਜੀਵ ਨਾ ਹੁੰਦਾ ਕੱਲੀ ਪ੍ਰਕਿਰਤੀ ਨੀ ਕੁਛ ਕਰ ਸਕਦੀ। ਜੇ ਜੀਵ ਹੋਵੇ ਪ੍ਰਕਿਰਤੀ ਨਾ ਹੋਵੇ, ਪ੍ਰਕਿਰਤੀ ਹੁਕਮ ਹੈ ਤਾਂ ਨੀ ਕੁਛ ਹੋ ਸਕਦਾ। ਸਾਰਾ ਸੰਸਾਰ ਜਾਣਦਾ, ਸੰਸਾਰ ਜਾਣਦਾ ਕਿਉਂ ਹੈ? ਪਹਿਲਾਂ ਲਿਖਿਆ ਹੋਇਆ ਗ੍ਰੰਥਾਂ ਚ, ਤਾਂ ਕਹਿੰਦੇ ਨੇ ਪਹਿਲਾਂ ਵੀ ਲਿਖਿਆ ਹੋਇਆ ਸਾਰਾ ਹੀ ਕੁਛ। ਇਹ ਕੋਈ ਅਸੀਂ ਨੀ ਕਹਿੰਦੇ, ਕਹਿ ਰਹੇ ਸਭ ਪਹਿਲਾਂ ਦੱਸਿਆ ਹੋਇਆ, ਸਾਰੇ ਲੋਕ ਜਾਣਦੇ ਹੀ ਨੇ, ਸਾਰੇ ਪ੍ਰਚਾਰ ਹੁੰਦੇ ਸੀ। ਇਹ ਤਾਂ ਇਹਨਾਂ ਸਿੱਖਾਂ ਨੂੰ ਦੋ ਨੰਬਰ ਦੇ ਜਿਹੜੇ ਟੁੱਚੇ ਜੇ ਵਿਦਵਾਨ, ਉਹਨਾਂ ਨੂੰ ਭੁਲੇਖਾ ਵੀ ਉਹਦਾ ਨੀ, ਨਾਨਕ ਦੇ ਪਹਿਲਾਂ ਮਤ ਪੈਦਾ ਹੋਈ ਹੈ, ਉਹਨਾਂ ਨੂੰ ਕੀ ਪਤਾ ਕਦ ਹੋਈ ਹੈ, ਉਹਨੂੰ ਧਰਮ ਬਾਰੇ ਗਿਆਨ ਕੀ ਹੈ? ਉਹਨਾਂ ਨੂੰ ਤਾਂ ਪਤਾ ਹੀ ਕੁਛ ਨੀ, ਕੀ ਧਰਮ ਹੁੰਦਾ, ਕੀ ਧਰਮ ਕਹਿੰਦੇ ਕੀ, ਉਹਨਾਂ ਨੂੰ ਤਾਂ ਇਹ ਵੀ ਨੀ ਪਤਾ ਹੈਗਾ। ਇਹ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ, ਸਭ ਕੁਛ ਲਿਖਿਆ, ਕਿਹੜੀ ਗੱਲ ਜਿਹੜੀ ਪਿੱਛੇ ਨਹੀਂ ਲਿਖੀ ਹੋਈ? ਮੈਨੂੰ ਇੱਕ ਗੱਲ ਦੱਸਣ ਜਿਹੜੀ ਪਿੱਛੇ ਨਹੀਂ ਲਿਖੀ ਹੋਈ, ਇਹ ਦੁਬਾਰਾ ਹੀ ਪ੍ਰਗਟ ਹੋਈ ਹੈ। ਸਾਰੀ ਗੁਰਬਾਣੀ ਕਬੀਰ ਦੀ ਔਰ ਭਗਤਾਂ ਦੀ ਦੱਸੀ ਹੋਈ ਹੈ, ਔਰ ਗੁਰਬਾਣੀ ਚ ਲਿਖਿਆ ਹੋਇਆ, ਮੰਨਿਆ ਹੋਇਆ ਉਹਨਾਂ ਨੂੰ ਵੀ, ਉਹਨਾਂ ਦੇ ਨਾਂ ਨੇ ਧਰੂਪ ਪ੍ਰਹਲਾਦ ਤੇ ਲੈ ਕੇ ਨਾਂ ਨੇ, ਵੇਦਾਂ ਨੂੰ ਮੰਨਿਆ ਹੋਇਆ। ਇਹ ਜਿਹੜੇ ਲੋਕ ਨੇ ਅੱਡ ਵੱਟ ਪਾਉਣੀ ਚਾਹੁੰਦੇ ਨੇ ਵੀ ਨਾਨਕੇ ਨਾਨਕਾ ਹੋਰ ਹੈ ਨੀ ਦੁਨੀਆਂ, ਇਹੀ ਐ ਨਿਕਲ ਜਾਣਗੇ ਜਿਵੇਂ ਮੱਖਣ ਚੋਂ ਵਾਲ ਨਿਕਲ ਜਾਂਦਾ ਨਾ, ਇਹੀ ਅੱਡ ਹੋ ਜਾਣਗੇ। ਇਹਨਾਂ ਨੂੰ ਲੋਕਾਂ ਨੇ ਐਂ ਕਰਨਾ ਵੀ ਇਹ ਸਿੱਖੇ ਨੀ ਸਾਨੂੰ। ਸਿੱਖੀ ਨਫ਼ਰਤ ਦੇ ਉੱਤੇ ਖੜੀ ਹੈ, ਸਿੱਖੀ ਹੈ ਪ੍ਰੇਮ ਭਗਤੀ, ਇਹ ਪ੍ਰੇਮਾ ਭਗਤੀ ਹੈ, ਇਹ ਨਫ਼ਰਤ ਵਾਲੇ ਵਾਸਤੇ ਚ ਕੋਈ ਜਗ੍ਹਾ ਹੀ ਨਹੀਂ ਹੈ, ਦੁਆਤ ਵਾਲੇ ਵਾਸਤੇ ਚ ਕੋਈ ਜਗ੍ਹਾ ਹੀ ਨਹੀਂ ਹੈ। ਇਹ ਸਿੱਖੀ ਬੁਲਾ ਦੇਣਗੇ, ਮੱਖਣ ਜੋ ਵਾਲ ਮੈਂ ਬਾਹਰ ਕੱਢ ਕੇ ਰੱਖ ਦਾਂਗੇ ਇਹਨਾਂ ਨੂੰ। ਸਿੱਖੀ ਦੁਨੀਆਂ, ਸਿੱਖੀ ਸਾਰੀ ਦੁਨੀਆਂ ਨੇ ਅਪਣਾ ਲੈਣੀ ਹੈ, ਪਰ ਪ੍ਰੇਮ ਨਾ ਅਪਣਾਉਣਗੇ, ਨਫ਼ਰਤ ਨਾ ਨਹੀਂ। ਇਹਨਾਂ ਵਾਲਾ ਤਰੀਕਾ ਨਹੀਂ ਸਿੱਖੀ ਬਣਾਉਣ ਦਾ, ਸੱਚ ਦਾ ਤਰੀਕਾ। ਸੱਚ ਦੀ ਕਸੌਟੀ ਤੇ ਪਹਿਲਾਂ ਆਪ ਲੱਗੋ, ਫਿਰ ਫੈਲ ਜੂਗੀ। ਸੱਚ ਕਹੋ, ਦਸਮ ਪਾਤਸ਼ਾਹ ਜੀ ਕਹਿੰਦੇ ਸੱਚ ਕਹੋ ਸੁਣ ਲਓ, ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੁਸੀਂ ਕਰਦੇ ਹੋ ਨਫ਼ਰਤ, ਕਿਹਾ ਤੁਹਾਨੂੰ ਕੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਫ਼ਰਤ ਵਾਸਤੇ ਤਾਂ ਜਗ੍ਹਾ ਹੀ ਕੋਈ ਨਹੀਂ ਹੈ।
ਚਾਰ ਖਾਨ ਕਰ ਪ੍ਰਗਟ ਬਖਿਆਨੀਅਤ,
ਚਾਰ ਖਾਣੀਆਂ ਨੇ, ਗੁਰਬਾਣੀ ਵੀ ਮੰਨਦੀ ਹੈ, ਪਹਿਲਾਂ ਵੀ ਲਿਖੀਆਂ ਹੋਈਆਂ ਨੇ, ਚਾਰ ਖਾਣੀਆਂ ਨਾਲ ਸ੍ਰਿਸ਼ਟੀ ਪੈਦਾ ਹੋਈ। ਕਹਿੰਦੇ ਚਾਰ ਖਾਣੀਆਂ ਨਾਲ ਸ੍ਰਿਸ਼ਟੀ ਪੈਦਾ ਕੀਤੀ ਹੋਈ, ਬਖਾਨ ਕੀਤੀ ਹੋਈ ਹੈ, ਬਖਿਆਨ ਪਹਿਲਾਂ ਵੀ, ਤੇ ਸਾਰੇ ਲੋਕ ਜਾਣਦੇ ਹੀ ਸੀ, ਤਾਂ ਹੀ ਕਹੀ ਹੈ। ਉਹ ਵੀ ਕਹਿੰਦੇ ਨੇ ਚਾਰ ਖਾਣੀਆਂ ਨੇ, ਅਸੀਂ ਵੀ ਕਹਿੰਦੇ ਚਾਰ ਖਾਣੀਆਂ ਨੇ, ਕਿਹੜੀ ਗੱਲ ਹੈ ਜਿਹਦਾ ਪਹਿਲਾਂ ਪਤਾ ਨਹੀਂ ਸੀ? ਆ ਜਿਹੜਾ ਸਾਡਾ ਲੋਕ ਹੈ ਇੱਥੇ ਚਾਰ ਖਾਣੀਆਂ ਨੇ, ਹੋਰ ਲੋਕਾਂ ਚ ਹੋਰ ਖਾਣੀਆਂ ਨੇ। ਜੇ ਗੁਰਬਾਣੀ ਦੀ ਗੱਲ ਲਈਏ ਨਾ, ਕਿਰਤਿਆ ਖਾਣੀ ਕਿਰਤਿਆ ਬਾਣੀ, ਉਹ ਹੋਰ ਲੋਕ ਨੇ, ਐਸ ਲੋਕ ਚਾਰੇ ਖਾਣੀਆਂ ਨੇ। ਹਾਂ, ਪੰਜ ਤੱਤ ਤੇ ਛੇਵਾਂ ਤੱਤ ਕਿਸੇ ਲੋਕ ਚ ਵੀ ਨਹੀਂ ਹੈ। ਤੱਤ ਪੰਜੇ ਨੇ, ਛੇਵਾਂ ਹੈ ਨੀ, ਕਿਤੇ ਚਲੇ ਜਾਓ ਸਾਰੀ ਮਾਇਆ ਚ, ਸਾਰੇ ਪ੍ਰਪੰਡ ਚ ਪੰਜਵਾਂ ਤੱਤ ਹੈ, ਛੇਵਾਂ ਤੱਤ ਨਹੀਂ ਹੈ। ਮਾਇਆ ਦੇ ਪੰਜੇ ਤੱਤ ਨੇ, ਖਾਣੀਆਂ ਬਥੇਰੀਆਂ ਨੇ, ਤੱਤ ਨੀ ਹੈ ਛੇਵਾਂ। ਗੁਰਬਾਣੀ ਬਣਦੀ ਹੈ, ਕਹਿੰਦੇ ਜੇ ਕਿਸੇ ਨੇ ਬਣਾਉਣਾ ਛੇਵਾਂ ਤੱਤ ਬਣਾ ਦਿਓ। ਜੇ ਕੋਈ ਕਹਿੰਦਾ ਮੇਰੇ ਚ ਕਰਾ ਮਾਤ ਹੈ, ਛੇਵਾਂ ਤੱਤ ਬਣਾ ਦਿਓ ਕੋਈ, ਫਿਰ ਅਸੀਂ ਮੰਨਾਂਗੇ ਤੇਰੇ ਚ ਕਰਾ ਮਾਤ ਹੈ। ਪੰਜ ਤੱਤ ਬਣਾਏ ਨੇ ਪਰਮੇਸ਼ਰ ਨੇ, ਛੇਵਾਂ ਕੋਈ ਬਣਾ ਦੇਵੇ ਅਸੀਂ ਮੰਨ ਲਾਂਗੇ ਆਦਮੀ ਕੁਛ ਕਰ ਸਕਦਾ, ਵਰਨਾ ਆਦਮੀ ਕੁਛ ਨਹੀਂ ਕਰ ਸਕਦਾ, ਚਾਹੇ ਬ੍ਰਹਮਾ ਹੋਵੇ, ਚਾਹੇ ਵਿਸ਼ਨੂੰ ਹੋਵੇ, ਚਾਹੇ ਸ਼ਿਵਜੀ ਹੋਵੇ, ਚਾਹੇ ਕੋਈ ਹੋਰ ਹੋਵੇ। ਅਸੀਂ ਤਾਂ ਕਹਿੰਦੇ ਦਾਸ, ਅਸੀਂ ਤਾਂ ਕੁਛ ਹੈਗੇ ਹੀ ਨਹੀਂ, ਅਸੀਂ ਤਾਂ ਕੁਛ ਹੈਗੇ ਨਹੀਂ, ਅਸੀਂ ਤਾਂ ਹੈਗੇ ਦਾਸ ਪਰਮੇਸ਼ਰ ਦੇ। ਅਸੀਂ ਤਾਂ ਦਾਅਵਾ ਕਰਦੇ ਨਹੀਂ ਅਸੀਂ ਕੁਛ ਕਰ ਸਕਦੇ, ਤੇ ਜਿਹੜੇ ਦਾਅਵੇ ਕਰਦੇ ਨੇ ਉਹਨਾਂ ਵਾਸਤੇ ਵੀ ਭਾਈ ਛੇਵਾਂ ਤੱਤ ਬਣਾ ਦਿਓ। ਜਿਹੜੇ ਲੋਕ ਇਹ ਦਾਅਵਾ ਕਰਦੇ ਨੇ ਵੀ ਨਾਨਕੇ ਪਰਮੇਸ਼ਰ ਹੈ, ਉਹਨਾਂ ਨੂੰ ਨਾਨਕ ਦੇ ਬਾਣੀ ਬਾਰੇ ਗਿਆ ਰਹੇ ਨਹੀਂ, ਉਹ ਆਪ ਵੀ ਥਰਡ ਕਲਾਸ ਨੇ, ਉਹ ਫੋਰਥ ਕਲਾਸ ਬੁੱਧੀ ਵਾਲੇ ਨੇ, ਥਰਡ ਕਲਾਸ ਵਾਲੇ ਵੀ ਉੱਥੇ ਚੰਗੇ ਹੁੰਦੇ ਨੇ, ਥਰਡ ਕਲਾਸ ਵਾਲੇ ਸਮਝਾਏ ਤਾਂ ਸਮਝ ਜਾਂਦੇ ਨੇ, ਫੋਰਥ ਕਲਾਸ ਵਾਲੇ ਜਿਹੜੇ ਹੁੰਦੇ ਨੇ ਸਮਝਾਏ ਤਾਂ ਨਹੀਂ ਸਮਝਦੇ। ਉਹਨਾਂ ਖਾਤਾ ਲਿਖਿਆ ਨਾ, ਕਹੇ ਨਾ ਕਹਿਆ ਬੁੱਝੇ, ਇੱਕ ਤਾਂ ਕਹਿਆ ਬੁੱਝ ਲੈਂਦੇ ਨੇ, ਇੱਕ ਤਾਂ ਕਹਿਆ ਬੁੱਝ ਲੈਂਦੇ ਨੇ, ਇੱਕ ਕਹਿਣ ਜਾਣਦੇ ਨੇ। ਜੇ ਉਹਨਾਂ ਨੂੰ ਕਹਿ ਦਈਏ ਕੋਈ ਗੱਲ, ਗਾਹ ਸੁਨੇਹਾ ਸਹੀ ਦੇ ਦਿੰਦੇ ਨੇ, ਸੁਣ ਕੇ ਸੁਨੇਹਾ ਦੇ ਦੇਣਾ ਜਿਹੜਾ ਉਹ ਵੀ ਬੰਦਾ ਸਿਆਣਾ। ਇੱਕ ਨੰਬਰ ਦਾ ਬੰਦਾ ਤਾਂ ਉਹ ਹੈ ਜਿਹੜਾ ਆਪ ਗੱਲ ਕਹਿੰਦਾ, ਦੂਏ ਨੰਬਰ ਤੇ ਉਹ ਆ ਗਿਆ ਜਿਹੜਾ ਕਹਿ ਸੁਣ ਕੇ ਸੁਨੇਹਾ ਸਹੀ ਦੇ ਦੇਵੇ, ਤੀਏ ਨੰਬਰ ਦਾ ਜਿਹੜਾ ਸਮਝਾਏ ਤੇ ਸਮਝ ਜਾਵੇ, ਸਮਝ ਕੇ ਵੀ ਸੁਨੇਹਾ ਦੇ ਦੂ। ਫਿਰ ਜਿਹੜਾ ਸਮਝਾਏ ਤੇ ਸਮਝ ਗਿਆ ਥੋੜਾ ਜਿਹਾ, ਇੱਕ ਤਾਂ ਸੁਣ ਕੇ ਹੀ ਸੁਨੇਹਾ ਸਹੀ ਦਿੰਦਾ, ਇੱਕ ਸਮਝਾਏ ਤੇ ਸੁਨੇਹਾ ਦਿੰਦਾ, ਦੋ ਥੋੜਾ ਥੋੜਾ ਫਰਕ ਹੋ ਗਿਆ ਨਾ ਦੋਵਾਂ ਚ। ਚੌਥਾ ਉਹਨੂੰ ਪਤਾ ਹੀ ਨਹੀਂ ਹੈ, ਉਹ ਬੁੱਝੇ ਨਹੀਂ ਸਕਦਾ, ਕਈ ਉਹ ਸਮਝਾਇਆ ਹੋਇਆ ਵੀ ਨਹੀਂ ਸਮਝ ਸਕਦਾ, ਉਹਦੀ ਇੰਨੀ ਬੁੱਧੀ ਹੁੰਦੀ ਹੋਈ ਨਹੀਂ। ਉਹਦੇ ਖਾਤਰ ਇੱਕ ਹੋਰ ਗੱਲ ਬਣਾਈ ਹੋਈ ਹੈ, ਉਹ ਵੀ ਇਹਨਾਂ ਦੀ ਜੋਗੀਆਂ ਦੀ ਬਣਾਈ ਹੋਈ ਹੈ, ਗੱਲ ਉਹਨਾਂ ਦੀਆਂ ਵੀ ਕਈ ਵਧੀਆ ਨੇ। ਕਹਿੰਦੇ ਇੱਕ ਨਾ ਅਕਲ ਖੁਦਾ ਦਈ, ਇੱਕ ਨਾ ਨੂੰ ਅਕਲ ਪਰਮੇਸ਼ਰ ਨੇ ਬਖਸ਼ੀ ਹੈ। ਉਹ ਦਰਗਾਹੋਂ ਹੀ ਅਕਲ ਵਾਲੇ ਆਉਂਦੇ ਨੇ, ਗੁਰੂ ਨਾਨਕ ਦਾ ਭਾਈ ਤੋਂ ਦਰਗਾਹੋਂ ਅਕਲ ਵਾਲਾ ਹੀ ਆਇਆ, ਦਸਮ ਪਾਤਸ਼ਾਹ ਦਾ ਤੁਰ ਦਰਗਾਹੋਂ ਅਕਲ ਵਾਲਾ ਹੀ ਆਇਆ। ਇੱਕ ਨਾ ਸਿੱਖ ਲਈ, ਗੁਰੂ ਅੰਗਦ ਨੇ ਆ ਕੇ ਸਿੱਖ ਲਈ, ਅਮਰਦਾਸ ਨੇ ਆ ਕੇ ਸਿੱਖ ਲਈ, ਇੱਕ ਨਾ ਮੂਲ ਨਾ ਆਮਦੀ, ਇੱਕ ਐਸੇ ਨੇ ਉਹਨਾਂ ਨੂੰ ਆਉਂਦੀ ਹੋਈ ਨੀ। ਉਹ ਕੌਣ ਨੇ? ਸ੍ਰੀ ਚੰਦ, ਸ੍ਰੀ ਚੰਦ ਬੈਠਾ ਹੀ ਹੈ। ਮੂਲ ਨਾ ਆਮਦੀ, ਪੱਥਰ ਤੇ ਬੂੰਦ ਪਈ ਨਾ ਪਈ, ਪੱਥਰ ਪੂਜਣ ਲੱਗ ਗਿਆ ਨਾ ਸ੍ਰੀ ਚੰਦ। ਕਹਿੰਦੇ ਇੱਕ ਨਾ ਅਕਲ ਖੁਦਾ ਦਈ, ਇੱਕ ਨਾ ਸਿੱਖ ਲਈ, ਇੱਕ ਨਾ ਮੂਲ ਨਾ ਆਮਦੀ, ਪੱਥਰ ਤੇ ਬੂੰਦ ਪਈ ਨਾ ਪਈ, ਬਰਾਬਰ। ਉਹਨੇ ਤਿੰਨ ਗੱਲਾਂ ਕੱਢੀਆਂ ਕੀਤੀਆਂ ਨੇ, ਕਹਿੰਦਾ ਵਾ ਤਿੰਨ ਹੀ ਨੇ, ਚੌਥੀ ਤਾਂ ਉਹ ਜਿਹਨੇ ਦੋ ਮਿੰਟ ਜਿਹਨੂੰ ਦੋ ਗੱਲ ਸਮਝਾ ਤੀ ਉਹਨੇ ਗੱਲ ਨੀ, ਕਹਿੰਦੇ ਉਹ ਯਾਰ ਪਹਿਲਾਂ ਤਾਂ ਇੱਕੋ ਜਿਹੀ ਨੇ, ਉਹਨਾਂ ਚ ਬਹੁਤਾ ਫਰਕ ਨਹੀਂ ਹੈਗਾ। ਇੱਕ ਨੂੰ ਆਪਾਂ ਨੇ ਦੋ ਤਿੰਨ ਵਾਰ ਸਮਝਾ ਤੀ, ਇੱਕ ਨੇ ਇੱਕ ਵਾਰ ਸੁਣ ਕੇ ਕਰ ਲਈ, ਉਹਨਾਂ ਚ ਬਹੁਤਾ ਫਰਕ ਨਹੀਂ ਹੈਗਾ, ਉਹਨਾਂ ਨੂੰ ਦੋ ਨਾ ਗਿਣੋ, ਇੱਕੋ ਹੀ ਗਿਣੋ ਉਹਨਾਂ ਨੂੰ। ਆਹ ਤਿੰਨੇ ਕੈਟਾਗਰੀਆਂ ਕੀਤੀਆਂ ਨੇ ਉਹਨੇ, ਇੱਕ ਨਾ ਮੂਲ ਨਾ ਆਮਦੀ, ਪੱਥਰ ਤੇ ਬੂੰਦ ਕੋਈ ਨਾ ਪਈ, ਉਹਨੂੰ ਆਉਂਦੀ ਹੋਈ ਨੀ। ਇਹ ਕਹੇ ਨਾ ਕਹਿਆ ਬੁੱਝੇ ਉਹ ਨੇ, ਇਹ ਸਾਡੇ ਚ ਵੀ ਇਹ ਆਪ ਹੈ ਪੱਥਰ ਨੇ, ਪੱਥਰ ਕੀ, ਪੱਥਰ ਦਾ ਉਹ ਪੂਜਦਾ ਜਿਹੜਾ ਆਦਮੀ ਹੋਵੇ, ਜਿਹੜਾ ਆਪ ਪੱਥਰ ਹੋਵੇ ਉਹਨੂੰ ਪੱਥਰ ਕੀ ਪੂਜਣਾ, ਉਹ ਤਾਂ ਆਪ ਹੈ ਪੱਥਰ ਹੈ। ਜਿਹੜੇ ਮਨਮੁੱਖ ਨੇ ਪੱਥਰ ਨੇ, ਮਨਮੁੱਖ ਭਿਜਣਾ ਭਿਜੀ ਪੱਥਰ ਨੂੰ ਆਈ ਹੈ, ਮਨਮੁੱਖ ਨੂੰ ਪੱਥਰੇ ਗਿਆ ਹੋਇਆ, ਮਨਮੁੱਖ ਭਿਜ ਨਾ ਭਿਜੀ ਪੱਥਰ ਨੂੰ ਆਈ ਹੈ। ਉਹਨੂੰ ਬਾਰ ਬਾਰ ਉਪਦੇਸ਼ ਕਰਨ ਦੀ ਕੀ ਲੋੜ ਹੈ, ਇਹੋ ਜਿਹਾ ਪੱਥਰ ਤੇ ਪਾਣੀ ਪਾ ਲਿਆ, ਇਹੋ ਜਿਹਾ ਮਨਮੁੱਖ ਨੂੰ ਉਪਦੇਸ਼ ਕਰ ਲਿਆ, ਇਹਦਾ ਪੱਥਰ ਨੇ ਸਾਰੇ ਹੀ, ਪੱਥਰਾਂ ਦੀ ਕਦੇ ਘਾਟ ਹੈ।
ਸ਼ਕਤ ਇਤੀ ਨਹੀਂ ਬਰਨ ਸੁਣਾਉਂ,
ਮੇਰੇ ਚ ਇੰਨੀ ਸ਼ਕਤੀ ਨਹੀਂ ਹੈ ਕਿ ਜਿਹੜੀ ਮੈਂ ਸਾਰਿਆਂ ਤੁਹਾਨੂੰ ਸਾਰੀ ਸ੍ਰਿਸ਼ਟੀ ਦਾ ਜਿਹੜਾ ਸੱਚ ਹੈ ਨਾ ਇਹ ਸੁਣਾ ਦਾ।
ਭਿੰਨ ਭਿੰਨ ਕਰ ਨਾਮ ਬਤਾਉ,
ਜਦੋਂ ਦੀ ਸ੍ਰਿਸ਼ਟੀ ਪੈਦਾ ਹੋਈ ਹੈ, ਕਿਵੇਂ ਪੈਦਾ ਹੋਈ ਹੈ, ਕਿਵੇਂ ਸਭ ਕੁਛ ਬਣਿਆ ਸ੍ਰਿਸ਼ਟੀ ਦਾ, ਭਿੰਨ ਭਿੰਨ ਕਰਕੇ ਸਾਰਾ ਮੈਂ ਸਾਰੀ ਗੱਲ ਸਮਝਾਉਣਾ, ਜਿੰਨੀਆਂ ਇਹ ਮੇਰੇ ਚ ਸ਼ਕਤੀ
ਸ਼ਕਤੀ ਨਹੀਂ,
ਇੰਨੀ ਟਾਈਮ ਇਹ ਨਹੀਂ ਹੈ, ਸ਼ਕਤੀ ਵੀ ਨਹੀਂ ਹੈ ਇੰਨੀ, ਇੰਨਾ ਬੁੱਧ ਵੱਲ ਨਹੀਂ ਹੈ।
ਬਲੀ ਅਬਲੀ ਦੋ ਉਪਜਾਏ,
ਇਹ ਜ਼ਰੂਰ ਹੈ, ਬਲੀ ਯਾਰ ਅਬਲੀ, ਬਲ ਰਾਜਾ, ਬਲ ਰਾਜਾ ਲਿਖਿਆ ਨਾ ਉੱਥੇ, ਬਲ ਰਾਜਾ ਚਿੱਤ ਨੂੰ ਕਿਹਾ ਹੈ, ਅਭੀ ਸੋ ਹਰ ਕੇ
ਦੁਆਰ ਖੜੋ,
ਦੁਆਰ ਖੜੋ, ਉਧਰ ਰਹਿਣਾ ਜਿਹੜਾ ਸਾਹ ਲੈਂਦਾ ਵਾਲਾ ਬਲੀ ਉਹ ਹੈ ਜਿਹੜਾ ਸਾਹ ਲੈਂਦਾ ਸੌਂਦਾ ਨਹੀਂ ਸੌਂਦਾ ਨਹੀਂ ਤਾਂ ਬਲੀ ਹੈ ਸਾਨੂੰ ਨੀਂਦ ਆਉਂਦੀ ਉਹਨੂੰ ਨੀਂਦ ਨਹੀਂ ਆਉਂਦੀ
ਬੜੀ ਅਬਲੀ ਦਊ ਉਪਜਾਇ
ਆ ਮਨ ਕੀ ਆ ਬਲੀ ਹੈ ਇਹਦੇ ਹੱਥ ਚ ਕੁਛ ਨਹੀਂ ਮੈਂ ਬਲੀ ਬਣਿਆ ਫਿਰਦਾ
ਇਸਕਾ ਬਲ ਨਹੀਂ ਸਾਥ
ਹਾਂ ਇਸਕਾ ਬਲ ਨਹੀਂ ਸਾਥ ਹੈ ਬਲੀ ਹੈ ਬਲ ਤਾਂ ਉਹਦੇ ਹੱਥ ਚ ਅੰਦਰਲੇ ਦੇ ਜਿਹੜਾ ਅੰਦਰ ਆ ਉਹਦੇ ਹੱਥ ਚ ਬਲ ਇਹਦਾ ਐਵੇਂ ਆਫਰਿਆ ਫਿਰਦਾ ਸਰੀਰ ਜੋ ਇਹਨੂੰ ਮਿਲ ਗਿਆ ਇਹ ਵੀ ਮਿਲਿਆ ਹੈ ਦਾਤ ਹੈ ਦਾਤ ਪਿਆਰੀ ਵਿਸਰਿਆ ਦਾਤਾਰ ਅਸਰੀਰ ਮਿਲਦੀ ਸਾਰੇ ਉਹਨੂੰ ਵਿਸਾਰਤਾ ਇਹਨੇ ਚੌਧਰ ਮਿਲੀ ਬਸ ਵਿਸਰ ਗਿਆ ਬਲੀ ਅਬਲੀ
ਦੋ ਉਪਜਾਏ
ਦੋ ਉਪਜਾਏ ਚੇਤਰ ਮਨ ਪੈਦਾ ਕੀਤੇ ਨੇ ਹੁਣ ਮਨ ਨਹੀਂ ਸਮਝਦਾ ਕਿਸੇ ਨੂੰ ਕੁਛ ਵੀ ਇਹਨੂੰ ਪਤਾ ਹੀ ਨਹੀਂ ਮੈਨੂੰ ਕਿਸੇ ਨੇ ਪੈਦਾ ਕੀਤਾ ਸਰੀਰ ਕੌਣ ਸਾਹ ਲੈਂਦਾ ਕੌਣ ਨਹੀਂ ਲੈਂਦਾ ਇਹ ਨੀ ਇਹਨੇ ਕਦੇ ਸੋਚਿਆ ਵੀ ਸਾਹ ਇਹਨੂੰ ਕਿਉਂ ਆਉਂਦਾ ਮੈਂ ਸਮਝਾਨਾ ਜਦ ਮੈਂ ਸੌ ਜਾਂਦਾ ਫੇਰ ਸਾਹ ਕਿਉਂ ਆਉਂਦਾ ਇਹਨੂੰ ਇਹ ਵੀ ਨੀ ਪਤਾ ਮੈਨੂੰ ਸੁਪਨਾ ਕਿਉਂ ਆਉਂਦਾ ਉਹ ਦੁਨੀਆਂ ਕੀ ਹੁੰਦੀ ਹੈ ਉਹ ਵੀ ਨੀ ਪਤਾ ਸੁਪਨਾ ਤਾਂ ਆਉਂਦਾ ਨਾ ਉਹ ਕੀ ਹੁੰਦਾ ਉਹ ਕਿਹੜਾ ਸਰੀਰ ਹੁੰਦਾ ਉਹ ਦੁਨੀਆਂ ਕੀ ਹੁੰਦੀ ਹੈ ਜੇ ਇੱਧਰ ਸੁਪਨਾ ਨਾ ਆਉਂਦਾ ਹੁੰਦਾ ਸ਼ਾਇਦ ਸਾਨੂੰ ਦੂਈ ਦੁਨੀਆਂ ਦਾ ਖਿਆਲ ਹੀ ਨਾ ਹੁੰਦਾ ਸੁਪਨਾ ਆਉਂਦਾ ਹੀ ਤਾਂ ਕਿਸੇ ਹੋਰ ਦੁਨੀਆਂ ਅਲੱਗ ਹੈ ਇਸ ਦੁਨੀਆਂ ਤੋਂ ਅਲੱਗ ਕੋਈ ਦੁਨੀਆਂ ਹੁੰਦੀ ਹੈ ਸੁਪਨੇ ਚੋਂ ਤਾਂ ਪਤਾ ਲੱਗਦਾ ਨਾ ਇਹ ਸੰਸਾਰ ਸੁਪਨਾ ਹੈ ਅਸਲ ਦੇ ਵਿੱਚ ਅਸਲ ਕੁਛ ਹੋਰ ਹੈ ਜੈਸੇ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ ਜੇ ਸੁਪਨਾ ਰਹਿਣ ਕਾ ਹੁੰਦਾ ਹੀ ਨਾ ਮਿਸਾਲ ਕਾਹਦੀ ਦਿੰਦੇ ਮਿਸਾਲ ਕਾਹਦੀ ਦਿੰਦੇ ਰਹਿਣ ਕਾ ਸੁਪਨਾ ਹੈਗਾ ਨਾ ਸਾਰੇ ਜਾਣਦੇ ਨੇ ਇਹ ਰਹਿਣ ਕਾ ਸੁਪਨਾ ਹੀ ਹੈ ਸੰਸਾਰ
ਊਚ ਨੀਚ ਕਰ ਭਿੰਨ ਦਿਖਾਏ
ਊਚ ਨੀਚ ਕਰ ਭਿੰਨ ਦਿਖਾਏ ਹੋਏ ਨੇ ਇਹਨਾਂ ਨੇ ਬਲੀ ਬਲੀ ਇੱਕ ਜੋ ਹੀ ਪੈਦਾ ਹੋਏ ਨੇ ਦੋਏ ਮਨ ਅਰਚਿਤ ਪਰ ਉਹਨਾਂ ਨੇ ਇੱਕ ਨੂੰ ਰਾਕਸ਼ ਕਹਿਤਾ ਇੱਕ ਨੂੰ ਦੇਵਤਾ ਕਹਿਤਾ ਇਹੀ ਊਚ ਨੀਚ ਕਰਕੇ ਦਿਖਾਏ ਹੋਏ ਨੇ ਔਰ ਦੇਵਤੇ ਆ ਰਾਕਸ਼ ਜਿਹੜੇ ਬਣਾਏ ਨੇ ਜਿਹਨੂੰ ਨੀਚ ਕਹਿੰਦੇ ਨੇ ਨਾ ਅਸਲ ਚ ਮਨ ਹੈ ਜਿਹੜਾ ਨੀਚ ਹੈ ਸਾਰਿਆਂ ਦਾ ਹੀ ਨਾਮ ਬਿਨਾ ਜਿਹੜਾ ਹੈ ਨਾ ਨਾਨਕ ਨਾਵ ਹੈ ਬਾਜ ਸਨਾਤ ਨਾਮ ਤੋਂ ਬਿਨੋ ਸਾਰੇ ਹੀ ਨੀਚ ਨਾ ਪੰਡਿਤ ਵਜਿਆ ਨਾ ਛਤਰੀ ਵਜਿਆ ਨਾ ਕੋਈ ਉਹ ਦੂਏ ਤਾਂ ਵਿਚਾਰੇ ਪਹਿਲਾਂ ਹੀ ਨੀਚ ਮੰਨੇ ਹੋਏ ਨੇ ਦੂਏ ਦਾ ਰੌਲਾ ਹੀ ਨਹੀਂ ਹੈ ਜਿਹੜੇ ਨੀਚ ਪਹਿਲਾਂ ਮੰਨੇ ਤਾਂ ਮੰਨੇ ਹੀ ਹੋਏ ਨੇ ਉਹ ਦੂਇਆਂ ਚੋਂ ਨਾਨਕ ਕਹਿੰਦਾ ਨੀਚ ਊਚ ਕਿਹੜਾ ਹੈ ਦੂਇਆਂ ਚੋਂ ਦੱਸੋ ਕਿਹੜਾ ਊਚ ਹੈ ਜੇ ਤੁਸੀਂ ਆਪਣੇ ਆਪ ਨੂੰ ਸੋਢੀ ਬੇਦੀ ਯਾਰ ਹੋਰ ਸਮਝਦੇ ਹੋ ਤੁਹਾਡੇ ਚ ਕੌਣ ਊਚ ਹੈ ਜਿਹਦੇ ਕੋਲ ਨਾਮ ਨੀ ਸਾਰੇ ਨੀਚ ਹੋ ਗੱਲੇ ਖਤਮ ਕਰਤੀ ਤੁਸੀਂ ਦੂਏ ਨੂੰ ਨੀਚ ਕਹਿੰਦੇ ਤੁਸੀਂ ਊਚ ਕਿਵੇਂ ਹੋ ਨਾਮ ਹੈਗਾ ਤੁਹਾਡੇ ਕੋਲ ਨਾਮ ਤੋਂ ਬਿਨਾਂ ਸਭ ਨੀਚ ਨੇ ਫੈਸਲਾ ਸਰਕਾਰ ਦਾ ਇਹ ਨਾਨਕ ਦਾ ਫੈਸਲਾ ਨਹੀਂ ਹੈ ਇਹ ਨਾਨਕ ਤੋਂ ਦਾ ਕਹਾਇਆ ਇਹ ਜੋ ਸੱਚ ਦਰਗਾਹ ਦਾ ਨਾ ਇਹ ਜਿਹੜੇ ਨੀਚ ਬਣਾਏ ਤੇ ਊਚ ਬਣਾਏ ਤੇ ਪੰਡਿਤ ਨੇ ਬਣਾਏ ਹੋਏ ਦਰਗਾਹ ਨੇ ਰੱਦ ਕਰਤੇ ਊਚ ਨੀਚ ਦਰਗਾਹ ਦਾ ਫੈਸਲਾ ਉੱਤੋਂ ਆਇਆ ਨਾਨਕ ਨਾਵਾ ਖਸਮ ਸਾਰੇ ਤੇ ਕਮਜਾਤ ਨਾਨਕ ਨਾਵਾ ਬਾਜ ਜਿਵੇਂ ਔਰਤ ਆਪਣੇ ਪਤੀ ਨੂੰ ਵਿਸਾਰ ਕੇ ਕਿਸੇ ਹੋਰ ਤੇ ਨਿਗਾਹ ਕਰ ਲੈਂਦੀ ਹੈ ਉਹਨੂੰ ਕਮਜਾਤ ਕਹਿੰਦੇ ਹਾਂ ਅਸੀਂ ਸੰਸਾਰ ਦੇ ਲੋਕ ਉਹਨੂੰ ਨਫ਼ਰਤ ਕਰਦੇ ਹਾਂ ਐਵੇਂ ਸੰਸਾਰ ਦੇ ਲੋਕਾਂ ਨੂੰ ਸਾਰਿਆਂ ਨੂੰ ਪਰਮੇਸ਼ਰ ਹੁਕਮ ਨਫ਼ਰਤ ਕਰਦਾ ਨਾਮ ਜੇ ਪੈਦਾ ਕੀਤਾ ਜਿਹੜਾ ਸਭ ਕੁਝ ਦਿੰਦਾ ਉਹਨੂੰ ਵਿਸਾਰਿਆ ਹੋਇਆ ਸੀ ਜਿਹਦੇ ਤੇ ਨਿਰਭਰ ਕਰਦੇ ਹਾਂ ਜਿਹਨੇ ਸਾਰਾ ਪੈਦਾ ਕੀਤਾ ਸਭ ਕੁਝ ਦਿੱਤਾ ਜਿਹਨੇ ਉਹਨੂੰ ਪਤੀ ਵੀ ਤਾਂ ਉਹਦੀ ਪਰਵਰਿਸ਼ ਕਰ ਦਿੰਦਾ ਔਰਤ ਦੀ ਜਿਹੜਾ ਪਰਵਰਿਸ਼ ਕਰੇ ਉਹਨੂੰ ਵਿਸਾਰ ਦੇਵੇ ਤੇ ਨੀਚ ਹੈ ਹੋਰ ਕੀ ਉਹ ਪਰਮੇਸ਼ਰ ਦੀ ਖਸਮ ਨਾਲ ਔਰਤ ਦੇ ਖਸਮ ਨਾਲ ਤੁਲਨਾ ਕਰਕੇ ਦੱਸੀ ਸੀ ਨਾਨਕ ਨਾਮ ਹੈ ਬਾਜ
ਬਾਪ ਧਰ ਕਾਲ ਬਲੀ ਬਲਵਾਨਾ
ਆ ਜਿਹੜਾ ਕਾਲ ਬਲੀ ਹੈ ਨਾ ਬਲਵਾਨ ਉਧਰ ਉਹ ਪੈਦਾ ਕਰਤਾ ਉਹਨੇ ਵੀ ਸਰੀਰ ਧਾਰਨ ਕਰ ਲਿਆ
ਬਾਪ ਧਰ ਕਾਲ ਬਲੀ
ਬਾਪ ਸਰੀਰ
ਆਪਣ ਰੂਪ ਧਰਤ ਪਿਓ ਨਾਨਾ
ਨਾਨਾ ਰੂਪ ਧਾਰਨ ਕੀਤੇ ਨੇ ਕਾਲ ਨੇ ਇੱਥੇ ਏਕ ਏਹੜੀ ਨਾ ਲਾਖ ਏਹੜੀ ਏਕ ਜੀਓ ਕਾਲ ਦੇ ਕਿੰਨੇ ਰੂਪ ਨੇ ਕਿੰਨੀ ਪ੍ਰਕਾਰ ਨਾਲ ਦੁਨੀਆ ਮਾਰੀ ਜਾਂਦੀ ਹੈ ਪਤਾ ਉਹ ਜੀ ਸਾਰੇ ਕਾਲ ਰੂਪ ਨੇ ਆਪੇ ਜੀਆਂ ਦਾ ਆਹਾਰ ਜੀ ਨੇ ਹਰ ਜੀ ਕਾਲ ਹਰ ਹਰ ਬੋਡੀ ਕਾਲ ਰੂਪ ਹੈ ਆਪ ਜਿਹੜਾ ਸਰੀਰ ਹੈ ਨਾ ਆਦਮੀ ਦਾ ਆਦਮੀ ਹੈ ਜਿਹੜਾ ਇਹ ਆਪ ਹੈ ਕਾਲ ਹੈ ਸਭ ਕੋ ਕਾਲ ਸਭਨ ਕੋ ਕਰਤਾ ਆਪ ਹੈ ਕਾਲ ਰੂਪ ਹੈ ਜੀਆਂ ਦਾ ਆਹਰ ਜੀ ਦੇ ਇਹ ਇੱਕੋ ਹੀ ਹੈ ਇਹ ਹੀ ਪੈਦਾ ਕਰਦਾ ਹੈ ਇਹੀ ਪਰਵਰਿਸ਼ ਕਰਦਾ ਇਹੀ ਮਾਰਦਾ ਇਹ ਕਾਲ ਦੇ ਹੀ ਰੂਪ ਨੇ ਸਾਰੇ ਸਾਰੇ ਜੀ ਆਪ ਕਾਲ ਦੇ ਰੂਪ ਨੇ ਨਾ ਇਹ ਆਪਣਾ ਕਾਲ ਵੀ ਆਪੇ ਨੇ ਕਲਪਨਾ ਇਹਨਾਂ ਦਾ ਹੀ ਕਾਲ ਹੈ ਆਪਣਾ ਕਾਲ ਪੈਦਾ ਕੀਤਾ ਹੋਇਆ ਸੀ ਆਪਣੇ ਅੰਦਰ
ਆਪਣਾ ਰੂਪ ਧਰਤ ਪੈ ਨਾਨਾ
ਆਪਣਾ ਕਾਲ ਕਲਪਨਾ ਪੈਦਾ ਕੀਤਾ ਹੋਇਆ ਆਦਮੀ ਨੇ ਦੋਵੇਂ ਜੀਆਂ ਦਾ ਕਾਲ ਨਹੀਂ ਹੈ ਹੁਣ ਉਹ ਮਹਾਂਕਾਲ ਜਿਹੜਾ ਲਫ਼ਜ਼ ਆਇਆ ਹੈ ਉਹ ਕਿਉਂ ਹੈ ਸੰਸਾਰ ਦੇ ਜੀ ਸਾਰੇ ਕਾਲ ਨੇ ਇਹਨਾਂ ਦੇ ਉੱਤੇ ਜਿਹੜਾ ਹੁਕਮ ਹੈ ਉਹ ਮਹਾਂਕਾਲ ਹੈ ਕਾਲ ਹੁਕਮ ਕੋ ਕਾਲ ਦੇਖੋ ਸ਼ੇਰ ਜਾਨਵਰਾਂ ਦਾ ਕਾਲ ਨਹੀਂ ਹੈ ਬਿੱਲੀ ਚੂਹੇ ਦਾ ਕਾਲ ਨਹੀਂ ਹੈ ਸੱਪ ਕਿੰਨੇ ਜਾਨਵਰ ਖਾਂਦਾ ਆਦਮੀ ਕੀ ਕੁਛ ਖਾਂਦਾ ਪਸ਼ੂ ਘਾਹ ਫੂਸ ਖਾਂਦੇ ਨੇ ਉਹਦਾ ਉਹ ਚ ਵੀ ਜੀ ਹੈ ਹਰ ਚੀਜ਼ ਦਾ ਅਸੀਂ ਇੱਕ ਦੂਜੇ ਦਾ ਕਾਲ ਹਾਂ ਬਹੁਤ ਰੂਪ ਨੇ ਕਾਲ ਦੇ ਇਹੀ ਰੂਪ ਨੇ ਕਾਲ ਦੇ ਪਰ ਸਾਰਿਆਂ ਦਾ ਕਾਲ ਕੀ ਹੈ ਹੁਕਮ ਉਹਦਾ ਨਾਮ ਮਹਾਂਕਾਲ ਹੈ ਸਮਝੇ ਮਹਾਂਕਾਲ ਦੀ ਕਿਉਂ ਲੋੜ ਪਈ ਅਗਰ ਸਾਰਿਆਂ ਦਾ ਉੱਤੇ ਕੀ ਹੈ ਉੱਤੇ ਕੌਣ ਹੈ ਉੱਤੇ ਮਹਾਂਕਾਲ ਹੁਕਮ ਹੈ ਹੁਕਮ ਦੇ ਨਾਲੇ ਮਰਦੇ ਸਭ ਕੁਛ ਹੋ ਰਿਹਾ ਅਸੀਂ ਕੁਛ ਨੀ ਕਰ ਰਹੇ ਫਿਰ ਵੀ ਕਰਵਾ ਸੱਤ ਹੋ ਰਿਹਾ ਮਹਾਂਕਾਲ ਹੋ ਹੈ ਕਾਲ ਅਸੀਂ ਹਾਂ ਮਹਾਂਕਾਲ ਹੋ ਹੈ ਹੁਕਮ ਉਹਦਾ ਚੱਲਦਾ ਕਰਦੇ ਅਸੀਂ ਹੋਈ ਉਹ ਮਹਾਂਕਾਲ ਹੈ ਕਾਲ ਰੂਪ ਨੇ ਇਹ ਗੱਲ ਹੈ ਮਹਾਂਕਾਲ ਦੀ ਉਹਨਾਂ ਨੂੰ ਕੀ ਪਤਾ ਮਹਾਂਕਾਲ ਕੀ ਹੁੰਦਾ ਨਾ ਦਰਸ਼ਨ ਹੋਣ ਵਿਚਾਰੇ ਨੂੰ ਕੀ ਪਤਾ ਉਹ ਕੀ ਜਾਣੇ ਰਾਗੀ ਆਦਮੀ ਕੀ ਜਾਣੇ ਰਾਗੀਆਂ ਨੂੰ ਤਾਂ ਉਹੀ ਸਰਾਫ ਹੈ ਦਸਮ ਪਾਤਸ਼ਾਹ ਕਹਿੰਦੇ ਜੋ ਰਾਗੀ ਰੋਗੀ ਸੋਈ ਸ਼ਾਇਦ ਤਾਂ ਖਿਲਾਫ ਹੈ ਦਸਮ ਗ੍ਰੰਥ ਤੋਂ ਇਹ ਦਸਮ ਗ੍ਰੰਥ ਤੋਂ ਖਿਲਾਫ ਹੋਣ ਦਾ ਇਹ ਕਾਰਨ ਹੋ ਸਕਦਾ ਤਾਂ ਉੱਥੇ ਰਾਗੀ ਨੂੰ ਰੋਗੀ ਲਿਖਿਆ ਹੋਇਆ ਅਸਲ ਚ ਵਿਧਾਨ ਦੇ ਵਿੱਚ ਵੀ ਲਿਖਿਆ ਹੋਇਆ ਤਾਂ ਰਾਗੀਆਂ ਵਾਸਤੇ ਤਾਂ ਆਦਿ ਵਿੱਚ ਵੀ ਇਹੀ ਗੱਲ ਲਿਖੀ ਹੋਈ ਹੈ ਕਹਿੰਦਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਬੰਦ ਕਰ ਨਹੀਂ ਹਰ ਹਰ ਭੇਜਿਆ ਹਰ ਨਾ ਤਾਂ ਉਹਦਾ ਅੰਦਰ ਭੇਜਦਾ ਹੀ ਨੀ ਦਰਸ਼ਨ ਤੋਂ ਤਾਂ ਕਿਵੇਂ ਭੇਜੂਗਾ ਦੱਸੇ ਤਾਂ ਸਹੀ ਤੂੰ ਰਾਗੀ ਹੈ ਤੇਰਾ ਜੇ ਰਾਗੀ ਦਾ ਭਿੱਜ ਗਿਆ ਫਿਰ ਗੁਰਬਾਣੀ ਝੂਠੀ ਹੈ ਫਿਰ ਗੁਰਬਾਣੀ ਤੇ ਵਿਸ਼ਵਾਸ ਨਹੀਂ ਰਹਿ ਸਕਦਾ ਕਿਸੇ ਦਾ ਜੇ ਰਾਗੀ ਦਾ ਜਿੱਦਣ ਕੋਈ ਦਾ ਹਿਰਦਾ ਭਿੱਜ ਗਿਆ ਉਦਣ ਅਸੀਂ ਸਮਝਾਂਗੇ ਗੁਰਬਾਣੀ ਤੇ ਸ਼ੱਕ ਕਰਾਂਗੇ ਸ਼ੱਕ ਸ਼ੁਰੂ ਹੋ ਜੂਗੀ ਇਹਦਾ ਕਿਵੇਂ ਭੇਜੂਗਾ ਗੁਰਬਾਣੀ ਕਹਿੰਦੀ ਹੈ ਸੱਚ ਹੈ ਇਹੀ ਗੁਰਬਾਣੀ ਕਹਿੰਦੀ ਹੈ ਇਸੇ ਗੱਲ ਨੂੰ ਦਸਮ ਪਾਤਸ਼ਾਹ ਨੇ ਕਿਹਾ ਜੋ ਰਾਗੀ ਰੋਗੀ ਸੋਈ ਕੀਰਤਨੀਆਂ ਹੋਰ ਹੁੰਦਾ ਕੀਰਤਨੀਆਂ ਦੀ ਡੈਫੀਨੇਸ਼ਨ ਅੱਡ ਪਈ ਹੈ ਕੀਰਤਨੀਆਂ ਦੀ ਡੈਫੀਨੇਸ਼ਨ ਅੱਡ ਪਈ ਹੈ ਗੁਰਬਾਣੀ ਚ ਉਹ ਜਿਹੜੇ ਪੰਨੇ ਦਾ ਇਹਨੇ ਦਿੱਤਾ ਨਾ ਹਵਾਲਾ 85 ਦਾ 800 ਦਾ ਉੱਥੇ ਹੀ ਪਈ ਹੈ ਕੀਰਤਨੀਆਂ ਦੀ ਅਗਲੇ ਪਾਸੇ ਉਸੇ ਸ਼ਬਦ ਦੇ ਅੱਗੇ ਪਈ ਹੈ ਪੜ੍ਹ ਲਵੇ ਕੀਰਤਨੀਆਂ ਕੀ ਹੁੰਦਾ ਇਹ ਜੇ ਆਪਣੇ ਆਪ ਨੂੰ ਕੀਰਤਨੀਆਂ ਕਰਨ ਲੱਗ ਗਏ ਤੇ ਨਾ ਕੀਰਤਨੀਆਂ ਨਹੀਂ ਬਣ ਗਏ ਕੀਰਤਨੀਆਂ ਕੋਈ ਸਾਜ ਨਹੀਂ ਹੁੰਦੇ ਉਹ ਕੁਛ ਹੋਰ ਚੀਜ਼ ਹੁੰਦੀ ਹੈ ਕੀਰਤਨੀਆਂ ਕੁਛ ਹੋਰ ਹੁੰਦੀ ਹੈ ਜੈ ਕਰ ਕੀਰਤੀ ਆਖੀਏ ਉਹਦੇ ਕੋਲ ਸਾਜ ਨਹੀਂ ਹੁੰਦੇ ਹਾਂਜੀ
ਭਿੰਨ ਭਿੰਨ ਜਿਮ ਦੇਹ ਧਰਾਏ ਤਿਮ ਤਿਮ ਕਰ ਅਵਤਾਰ ਕਹਾ ਹੈ
ਜਿਵੇਂ ਜਿਵੇਂ ਦੇਹ ਧਾਰਨ ਕੀਤੇ ਨੇ ਦੇਹ ਧਾਰਨ ਕਰਦੇ ਆਏ ਉਸੇ ਉਸੇ ਤਰੀਕੇ ਨਾਲ ਅਵਤਾਰਾਂ ਦੇ ਨਾਂ ਨੇ ਕਿਉਂਕਿ ਜਿਹੜੇ ਜੀ ਦਾ ਨਾਂ ਹੁੰਦਾ ਹੈ ਜੀ ਦਾ ਕੋਈ ਨਾਂ ਨਹੀਂ ਹੁੰਦਾ ਆਤਮਾ ਦਾ ਕੋਈ ਨਾਂ ਨਹੀਂ ਹੁੰਦਾ ਨਾ ਆਤਮਾ ਦਾ ਨਾਂ ਹੈ ਨਾ ਪਰਮਾਤਮਾ ਦਾ ਨਾਂ ਹੈ ਆਤਮਾ ਦੇ ਗੁਣ ਵਾਚਕ ਨਾਂ ਹੁੰਦੇ ਨੇ ਸਰੀਰ ਕਰਕੇ ਨਾਂ ਹੁੰਦੇ ਨੇ ਆਤਮਾ ਦਾ ਨਾਮ ਹੁੰਦਾ ਸਰੀਰ ਕਰਕੇ ਜੀ ਜਾਤ ਰੰਗਾਂ ਕੇ ਨਾਮ ਜੀ ਦਾ ਜਿਹੜਾ ਜਾਤ ਕਰਕੇ ਜਾਂ ਰੰਗ ਕਰਕੇ ਦਾ ਨਾਮ ਹੁੰਦਾ ਨਹੀਂ ਤਾਂ ਸਾਰੇ ਜਨਮ ਲਏ ਨੇ ਆਤਮਾ ਨੇ ਕਿੰਨੇ ਜਨਮ ਲਏ ਨੇ ਬਾਕੀ ਪਿਛਲੇ ਨਾਮ ਇਹਦੇ ਕਿੱਥੇ ਗਏ ਰੋਜ਼ ਨਾਮ ਬਦਲ ਲਓ ਚਾਹੇ ਆਦਮੀ ਦਾ ਕੀ ਫਰਕ ਪੈਂਦਾ ਆਦਮੀ ਤਾਂ ਉਹੀ ਹੈ ਜਿਹੜਾ ਮਰਜ਼ੀ ਅਸੀਂ ਨਾਂ ਰੱਖ ਲੈਂਦੇ ਹਾਂ ਜਦ ਮਰਜ਼ੀ ਬਦਲ ਲੈਂਦੇ ਹਾਂ ਦਾ ਐਵੇਂ ਟੈਂਪਰੇਰੀ ਗੱਲ ਹੈ ਨਾ ਹੁਣ।